ਗੌੜੀ ਮਹੱਲਾ ਪੰਜਵਾ ਉਹ ਅਵਨਾਸੀ ਰਾਇਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰਗਿਆਨੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਬਾਗ ਵਿਚ ਮੰਜੀ ਸਾਹਿਬ ਜੀ ਵਿਆਨ ਸਜਿਆ ਹੋਇਆ ਹੈ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਭਾਈ ਪੁਰਾਣਾ ਭਾਈ ਲੰਗਾਹਾ ਆਦਿਕ ਪੈੜਾ ਆਦਿਕ ਗੁਰਸਿੱਖ ਸਤਿਗੁਰਾਂ ਦੇ ਸਨਮੁਖ ਸਿੱਖ ਪਾਸ ਬੈਠੇ ਹਨ। ਇਹ ਬੇਨਤੀ ਕਰਦੇ ਹਨ ਕਿ ਮਹਾਰਾਜ ਸੰਸਾਰ ਪਰਮੇਸ਼ਰ ਕਿਸ ਪ੍ਰਕਾਰ ਬਣਾਇਆ ਹੈ ਤਾਂ ਮਹਾਰਾਜ ਸਾਹਿਬ ਇਸ ਸ਼ਬਦ ਵਿਚ ਉਚਾਰਨ ਕਰਦੇ ਹਨ। ਹੇ ਗੁਰਸਿੱਖੋ ਉਸ ਪਰਮੇਸ਼ਵਰ ਨੇ ਇਹ ਬਨਾਸ ਰੂਪ ਸੰਸਾਰ ਬਣਾਇਆ। ਬਨਾਸ ਰੂਪ ਤਾਂ ਬਾਜੀ ਹੁੰਦੀ ਹੈ ਮਹਾਰਾਜ ਕਹਿੰਦੇ ਹਾਂ ਬਾਜੀ ਦੀ ਨਿਆਈ ਇਹ ਸੰਸਾਰ ਹੈ ਆ ਬਾਜੀਗਰ ਹੈ ਤੇ ਮਹਾਰਾਜ ਕਿਸ ਪ੍ਰਕਾਰ ਦਾ ਉਹ ਪਰਮੇਸ਼ਵਰ ਹੈ ਤੇ ਰਚਨਾ ਦੇ ਅੰਦਰ ਅਨੇਕਤਾ ਕਿਉਂ ਪ੍ਰਤੀਤ ਹੋ ਰਹੀ ਹੈ ਤਾਂ ਸੁਣ ਕੇ ਹਜ਼ੂਰ ਫਰਮਾਉਂਦੇ ਹਨ ਗੌੜੀ ਮਹੱਲਾ ਪੰਜਵਾ ਉਹ ਅਵਨਾਸੀ ਰਾਇਆ
ਗੁਰਸਿੱਖੋ ਪਰਮੇਸ਼ਵਰ ਜੋ ਤਬ ਪਦ ਦਾ ਲੱਖ ਸਰੂਪ ਹੈ ਉਹ ਜੋ ਪਰੋਖ ਹੋ ਕੇ ਪਾਲਣਾ ਕਰਦਾ ਈਸ਼ਰ ਮਾਇਆ ਸਬਲ ਹੋ ਕੇ ਉਹ ਜੋ ਸ਼ੁੱਧ ਸਰੂਪ ਹੈ ਆਪਣਾ ਆਪ ਰੂਪ ਉਹ ਅਵਨਾਸੀ ਉਹ ਨਾਸ ਤੋਂ ਰਹਿਤ ਹੈ ਤੇ ਰਾਇਆ ਸਾਰਿਆਂ ਦਾ ਰਾਜਾ ਰੂਪ ਹੈ ਰਾਇਆ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ।
ਨਿਰਭਉ ਸੰਗ ਤੁਮਾਰ
ਗੁਰਸਿੱਖੋ ਚਿੱਤ ਜੋੜ ਕੇ ਓ ਕਹੋ ਕਿ ਮਹਾਰਾਜ ਜਿੰਨਾ ਚਿਰ ਆਪਦੇ ਨਾਲ ਲਿਵ ਲਾ ਕੇ ਜੁੜੇ ਰਹੀਏ ਓਵੇਂ ਚਿਰ ਨਿਰਭਉ ਹੋ ਕੇ ਤੇਰੇ ਨਾਲ ਬਸਦੇ ਅਸੀਂ ਕੋਈ ਭੈਕਾਰ ਆਦਿਕਾਂ ਦਾ ਨੀ ਰਹਿੰਦਾ ਵਿਕਾਰ ਵੀ ਨੀ ਪੋ ਸਕਦੇ ਹਨ।
ਇਹੋ ਡਰਨ ਕਹਾਂ ਤੇ ਆਇਆ
ਇਹ ਜਿਹੜਾ ਡਰਨਾ ਹੈ ਇਹ ਕਿਸ ਤੋਂ ਆਇਆ ਹੈ ਇਹ ਮਨ ਦਾ ਹੀ ਡਰਦਾ ਡਰਨਾ ਮਨ ਕਾ ਸ਼ੋਰ ਮਨ ਦਾ ਹੀ ਸਾਰਾ ਰੌਲਾ ਹੈ ਜਿਹੜਾ ਡਰ ਡਰ ਕੇ ਰੌਲਾ ਪਾਉਣਾ ਹੈ। ਸੋਹੇ ਅੰਤਰਯਾਮੀ ਇਹ ਡਰਨ ਜਿਹੜਾ ਹੈ ਇਹ ਬਿਰਖ ਰੂਪ ਕਾਲ ਇਹ ਅਕਾਲ ਪੁਰਖ ਤੇਰਾ ਇੱਕ ਤਮਾਸ਼ਬੀਨ ਰੱਖਿਆ ਹੋਇਆ ਹੈ ਇਹ ਭੈ ਕਹਾਂ ਤੇ ਅਗਿਆਨ ਕਰਕੇ ਆ ਕੇ ਜੀਵ ਨੂੰ ਚਿੰਬੜਿਆ ਹੋਰ ਕਿੱਥੋਂ ਕਹੀਏ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਉਹਨੂੰ ਕੋਈ ਭੈ ਨਹੀਂ ਹੈ।
ਰਹਾਉ
ਜਿਹੜੇ ਆਪਦੇ ਨਾਲ ਬਸਦੇ ਲਿਵ ਲਾ ਕੇ ਨਿਰਭਉ ਹਨ ਜਿਹੜੇ ਆਪਦੀ ਲਿਵ ਤੋਂ ਟੁੱਟੇ ਹੋਏ ਉਹਨਾਂ ਨੂੰ ਭੈ ਹੈ ਇਹ।
ਰਹਾਉ ਏਕ ਮਹਿਲ ਤੂੰ ਹੋਏ ਅਫਾਰੂ
ਮਹਾਰਾਜ ਸਾਹਿਬ ਨੂੰ ਅਨੇਕ ਰੂਪ ਕਰਕੇ ਇੱਕ ਪਰਮੇਸ਼ਰ ਨੂੰ ਦੱਸਦੇ ਹਨ। ਮਹਿਲ ਇੱਥੇ ਸਰੀਰਾਂ ਦਾ ਵਾਜਕ ਸਮਝਣਾ ਮਹਿਲ ਅੰਤਾ ਕਰਨ ਦਾ ਵਾਜਕ ਸਮਝਣਾ ਮਹਿਲ ਆਕਾਰਾਂ ਦਾ ਵਾਜਕ ਸਮਝਣਾ ਚਾਹੇ ਦੇਵਤਿਆਂ ਦੇ ਹੈ ਚਾਹੇ ਮਨੁੱਖਾਂ ਦੇ ਹਨ ਚਾਹੇ ਪਸ਼ੂਆਂ ਦੇ ਹੈ ਚਾਹੇ ਪੰਛੀਆਂ ਦੇ ਹੈ ਚਾਹੇ ਦੈਤਾਂ ਦੇ ਹੈ ਚਾਹੇ ਦਕਸ਼ਾਂ ਰਾਕਸ਼ਾਂ ਦੇ ਹੈ ਅਤੇ ਚਾਹੇ ਨਾਸਤਕਾਂ ਦੇ ਹੈ ਚਾਹੇ ਆਸਤਕਾਂ ਦੇ ਹੈ ਉਹ ਸਰੀਰਾਂ ਦੇ ਅੰਦਰ ਅੰਤਰ ਜੋਤੀ ਰੂਪ ਮਹਾਰਾਜ ਆਪ ਕਹਿੰਦੇ ਹਨ।
ਰਹਾਉ ਏਕ ਮਹਿਲ ਤੂੰ ਹੋਏ ਅਫਾਰੂ
ਇਹ ਪਰਮੇਸ਼ਰ ਇੱਕ ਮਹਿਲ ਦੇ ਅੰਦਰ ਦੇਹ ਦੇ ਅੰਦਰ ਤੂੰ ਅਫਾਰੋ ਹੰਕਾਰ ਨੂੰ ਆਪਦੇ ਆਸਰੇ ਕਰਕੇ ਆਫਰਿਆ ਹੋਇਆ ਪ੍ਰਤੀਤ ਬੜਾ ਹੰਕਾਰ ਨਾਲ ਆਫਰਿਆ ਰਹਿੰਦਾ ਕਿਸੇ ਨੂੰ ਮਿਸਦਾ ਹੀ ਨੀ ਗਿਣਦਾ ਹੀ ਨੀ ਸਭਨਾਂ ਨੂੰ ਨੀਚੇ ਹੀ ਸਮਝਦਾ ਆਪ ਹੀ ਆਸਰਿਆ ਫਿਰਦਾ ਕਿ ਮੇਰੇ ਤੋਂ ਲਈ ਨੀ ਕੋਈ ਇੱਕ ਦੇਹ ਦੇ ਅੰਦਰ ਹੰਕਾਰ ਦਾ ਆਫਰੇਵਾ ਚੜਿਆ ਰਹਿੰਦਾ ਹੈ।
ਏਕ ਮਹਿਲ ਨਿਮਾਨੂ
ਇੱਕ ਮਹਿਲ ਚ ਨਿਰਮਾਣ ਹੈ ਅਸੀਂ ਤਾਂ ਗਰੀਬ ਹੈ ਸਾਡੇ ਚ ਕੋਈ ਤਾਕਤ ਨੀ ਕਿਉਂ ਮਾਣ ਤੋਂ ਰਹਿਤ ਹੋ ਕੇ ਵਰਤ ਰਿਹਾ ਹੈ ਪਰਮੇਸ਼ਰ ਜਿੱਥੇ ਸੁੱਤ ਸਤੋ ਗੁਣ ਦੀ ਪ੍ਰਧਾਨਤਾ ਹੈ ਉੱਥੇ ਨਿਰਮਾਣਤਾ ਕਹਿ ਰਹੇ ਹੈ ਜਿੱਥੇ ਘੋਰ ਤਮੋ ਗੁਣ ਹੈ ਉੱਥੇ ਆਫਰਿਆ ਫਿਰਦਾ ਹੰਕਾਰ ਦੇ ਸਹਿਤ
ਏਕ ਮਹਿਲ ਤੂੰ ਆਪੇ ਆਪੇ
ਇੱਕ ਮਹਿਲ ਦੇ ਅੰਦਰ ਆਤਮਾ ਦੇ ਵਿਚਾਰ ਵਾਲੇ ਜਿਹੜੇ ਤੱਤ ਦੇਤੇ ਹੈ ਉਹਨਾਂ ਦੇ ਅੰਦਰ ਆਪਣਾ ਆਪ ਰੂਪ ਹੋ ਕੇ ਬਰਾਜ ਰਿਹਾ ਹੈ ਇੱਕ ਮਹਿਲ ਚ ਦੇਹ ਦੀ ਹੰਗਤਾ ਕਰਕੇ ਆਪਣਾ ਆਪ ਦੇਹ ਨੂੰ ਹੀ ਮੰਨ ਬੈਠਾ ਕਿ ਮੈਂ ਹੀ ਹਾਂ ਹੋਰ ਕੋਈ ਨੀ ਹਾਂ ਜਿਵੇਂ ਹਰਨਾਸ਼ ਕਰਨ ਲੱਗਾ ਜਲੇ ਹਰਨਾਕਸ ਖਰੇ ਹਰਨਾਕਸ ਇਉਂ ਆਪੇ ਹੰਕਾਰ ਦੇ ਅੰਦਰ ਆਪੇ ਆਪ ਨੂੰ ਸੰਤੋ ਆਪਣੀ ਸੜਕ ਆਪਣੀ ਜੁੱਤੇ ਸਮੇਂ ਖੁਦਾ ਮੰਨੀ ਬੈਠਾ
ਏਕ ਮਹਿਲ ਗਰੀਬਾਨ
ਇੱਕ ਮਹਿਲ ਚ ਬਾਹਰੀ ਗਰੀਬੀ ਧਾਰੀ ਅਸੀਂ ਤਾਂ ਹਮ ਕਿਸ ਨਾ ਹੀ ਇੱਕ ਹੈ ਉਹੀ जब जब आइया करता तो यही है ही नहीं कुछ सके पातशाह क्यों बीबी आ एक महल बीबी वाला होके वर्त रहा है अत्यंत निम्रता दे
एक महल तू पंडित भगता
एक महल दे अंदर पंडित विद्वान वगता रहे उनके प्रताप करके बक्तब करके लोगों नु प्रसन्न करना है पदार्थ लेना है
एक महल खल होता
एक महल के तमो गुण के घोर में प्रताप करके खल मूर्ख हो रहा है इस प्रकार की हालत हो रही है
एक महल तू सब किस ग्राहज
एक महल में अंदर सब कुछ जो कोई पूजा पेटा करे दाने भी चक लेने फल भी चक लेने छलना कख ना ऊँ के जिन्हें पिड़ के धूड़े भी उड़ा के ले जाते हैं गरीब लोग सब कुछ ही ग्रहण करी जाने छड़ा के इना पैसा छदना दमड़ी छदना कौडी छदे सब पले पाई जाना है
एक महल पशु ना लेते
एक महल है जब रगता के तो कंगी कार ही नहीं करना कहते हम नहीं लेते साडा त्याग है इस प्रकार का हिमालय तेरा कौन तो किया होया है
काठ की पुत्री कहाँ करे बपरी
देहा तो मारा काठ दिया पुतलियां तेरिया बनाई हुई है जिम्मे काठ दिया पुतलियां बनाई हुई है पिछले लोग मंजिया दे ओला करके पर्दा ला के काठ दिया पुतलियां दे सिर तार ला के तमाशा करने वाले तमाशबीन लोग बाजी कर वो आप बोल रहे सी उतो कहना पाटे खां बोलदा नाटे खां बोलदा वो तार नू जिवें हलाउंदे पूतली नजदी प्रतीत होया कर दी सो हुण तां अजकल सिनमे ते अनेक तरह दे तमाशे चल पे पुराने लोकां दा इस तरीके दे वो बाजी पाया करदे सन हांजी
काठ की पुत्री कहां करे बपरी
उसदे पैर सही हुंदी सी उतो बोलदा भी आप ही हुंदा सी आदमी पूतली जी नजदी से टकदी बोल भी प्रतीत हुंदी सी इसे प्रकार काठ दी पंजां तत्तां रूपी काठ दी अजे रूपी पूतली है ए बपड़ी बिचारी तुछ की कर सकदी है
खिलावन हारो जान
खिलावन वाला हे चेतन तू आप है आप ही जानदा है
जैसा भेख करावे बाजीगर
बाजीगर तमाश बीन जिस तरह का भेख कोई पाटे खां बना लेंदा सी किसी नूं नाटे खां बना लेंदा सी जिहा जिहा भेख बना लेंदा सी
तैसो ही साज आन
इस प्रकार
काठ की पुत्री कहां करे बपरी
काठ की पुत्री जड़ो जेडी दे है ए बपरी की कर सकदी है
खिलावन हारो
खिलावन हारा ब्रह्म चेतन तू आप ही है सारे इंद्रियों द्वारा जेडी चेष्टा कराउना है तू आप ही जानदा है
जैसा भेख करावे बाजीगर
जिहा भेख है बाजीगर ईश्वर आप माया सबल होके संसार की बाजी पाई है जिस प्रकार का चार खानिया विचो तू भेख कराना है इन्हों
तैसू ही साज
या चाहे पशु चाहे पंछी चाहे इस प्रकार दैंत देव अंडज जेरज सेतज खानी आदक उपज खानी आदक साज समान धार के आ जाते हैं
अनक कोठरी बहुत भात
करी कोठरिया महाराज बहुत तरह दिया कोई अंडज खानी तो पैदा किते है कई जेरज खानी चो पैदा किते है कई महाराज उत्पज खानी चो कई सेत च खानी चो क्यों बहुत तरह करके तिना गुणा दे प्रभाव करके चार खानिया दे संकल्प लैके बहुत तरह रचना कीती है
आप हुआ रखवारा
आप हमारा सारे देहां दा आकारा दा रक्षा करने वाला आप ही हो गया है
जैसे महल राखे तैसा रहना
महल मलिनू सियारी है जिस प्रकार महल मैं महिला नू रखदा है बहुत वचन बन गया जिवें महिला ताई रखदा है दूसरा मैली बना के शब्द नू मैली महिला दे मालिक दा नाम है जिस प्रकार हे महिला दे मालिक परमेश्वर तू आप रखदा है
कैसा रहना
उसे प्रकार इन्हां देहां वाला आकार धारियां रहना है ना
क्या इहो करे विचार
विचार कर्म बाद नू छड के ब्रह्म चेतन ਕਿਥੇ ਬ੍ਰਹਮਵਾਦ ਕਥਨ ਕਰ ਰਹੇ ਹੈ। ਇਹ ਵਿਚਾਰਾ ਤੁਛ ਆਕਾਰ ਕੀ ਕਰ ਸਕਦਾ ਹੈ ਕਿਸੇ ਦਾ,
ਜਿਨ ਕਿਸ ਕੀਆ ਸੋਈ ਜਾਣ।
ਇਹ ਸਭ ਸਮਝੀਏ ਨੂੰ ਜਾਣ ਵੀ ਨਹੀਂ ਕੋਈ ਸਕਦਾ। ਹੋ ਜਿਸ ਪਰਮੇਸ਼ਰ ਨੇ ਰਚਨਾ ਨੂੰ ਕੀਤਾ ਹੈ ਨਾ, ਬਾਜੀ ਨੂੰ ਪਾਇਆ ਹੈ, ਉਹ ਹੀ ਕੁਛ ਸਮਾਚਾਰ ਦੀ ਇਹੀ ਰਚਨਾ ਹੈ। ਇਹਦੀ ਮਿੱਥਿਆ ਜਿਹੜੀ ਹੈ ਸਪਲੀ ਕਰਕੇ ਦਿਖਾਤੀ ਹੈ, ਇਹ ਆਪ ਹੀ ਉਸ ਕੇ ਪਾ ਜਾਣਦਾ ਹੈ। ਜਿਨ ਇਹ ਸਭ ਕੁਝ ਸਾਜੀ, ਜਿਸਨੇ ਸਾਰੀ ਰਾਸ਼ੀ ਦਾ ਸਜੂਨ ਰੂਪ ਰਚਨਾ ਨੂੰ ਸਜਾਉਣਾ ਕੀਤਾ, ਸਾਰੀਆਂ ਵਿਧੀਆਂ ਨੇ ਮਧਮ ਅਭਮਾਰਕ
ਬਹੁ ਨਾਨਕ ਅਪਰੰਤਰ ਸਵਾਮੀ।
ਸਰਗੁਰੂ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਪ੍ਰਕਿਰਤੀ ਤੋਂ ਪਰੇ ਹੈ, ਸਾਰੀ ਰਚਨਾ ਜਿਹੜੀ ਪ੍ਰਕਿਰਤੀ ਦੇ ਅੰਦਰ ਹੈ ਉਹ ਪ੍ਰਕਿਰਤੀ ਤੋਂ ਪਰੇ ਹੈ। ਸੰਗਤਾ ਸਵਾਮੀ ਪਰਮੇਸ਼ਰ ਮਾਲਕ
ਨੀਮਤ ਆਪਣੇ ਕਾਜੀ
ਆਪਣੇ ਕਾਜ ਨੂੰ ਕੰਮਾਂ ਦੀ ਕੀਮਤ ਨੂੰ ਆਪ ਹੀ ਜਾਣਦਾ ਹੈ, ਜਾਂ ਆਪਣੇ ਜੀ ਕਾ ਜੋ ਮੰਤ ਹੈ ਉਸ ਦੀ ਕੀਮਤ ਨੂੰ ਆਪ ਹੀ ਜਾਣਦਾ। ਉਲਟਾ ਅੰਨੇ ਕਰਾਂਗੇ, ਜੀ ਕਾ ਜੋ ਬਣਾਵਾਂਗੇ, ਆਪਦੇ ਜੀ ਦਾ ਜਿਹੜਾ ਐਸੀ ਕੀਮਤ ਹੈ ਨਾ ਆਪਣੇ ਗੁਰੂ ਦੀ, ਉਹਨੂੰ ਆਪ ਹੀ ਜਾਣਦਾ। ਕਾਜੀ ਨਾ ਕਾਜੀ ਦਾ ਅਰਥ ਨਹੀਂ ਕਰਨਾ ਇੱਥੇ, ਕਾਜਾਂ ਕੰਮਾਂ ਦੀ ਕੀਮਤ ਨੂੰ ਆਪ ਜਾਣਦਾ, ਆਪਦੇ ਕੰਮਾਂ ਕਾਜੀ ਆਦਿਕ ਮੁਹੰਮਦ ਆਦਿਕ ਵੀ ਕੰਬਰ ਜਿਹੜੇ ਹੋਏ ਕੀ ਜਾਣ ਸਕਦੇ ਹੈ, ਆਪਣੇ ਕੰਮਾਂ ਦੀ ਕੀਮਤ ਨੂੰ ਆਪ ਹੀ ਪਰਮੇਸ਼ਰ ਜਾਣਦਾ ਹੈ।
ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸੂਆ।
ਸਤਿਗੁਰੂ ਸਾਹਿਬ ਜੀ ਵਕਾਰਾਂ ਤੋਂ ਛੁਡਾਉਣ ਵਾਸਤੇ ਤੈੜ ਕੇ ਸਿੱਖਿਆ ਦਿੰਦੇ ਹਨ। ਇਹ ਜੀਵ
ਛੋੜ ਛੋੜ ਰੇ ਵਿਖਿਆ ਕੇ ਰਸੂਆ,
ਛੱਡਦੇ ਰੇ ਭਾਈ ਵਿਖਿਆ ਦੇ ਰਸਾਂ ਦੇ ਤਾਈ ਛੱਡਦੇ। ਸਰਬ ਸਪਰਸ਼ ਰੂਪ ਰਸਗੰਧ ਜਿਹੜੇ ਪੰਜੇ ਵਿਸ਼ੇ ਹੈ, ਮਿਰਗ ਮੀਨ ਭਰੰਗ ਕੁੰਚੇ ਪਿੰਕ ਏਕ ਦੋਖ ਬਨਾਸ, ਪੰਜ ਦੋਖ ਸਰ ਜਾਣੇ ਟਾਂਕੀ ਕੇਤ ਕਾਸ। ਤੋ ਛੱਡਦੇ ਵਿਖਿਆ ਦੇ ਰਸਾਂ ਦੇ ਤਾਈ ਛੱਡਦੇ, ਤੂੰ ਨਾ ਛੱਡੇਗਾ ਤੇ ਤੈਨੂੰ ਛੱਡ ਹੀ ਜਾਣਗੇ। ਜਦੋਂ ਕਮਜ਼ੋਰ ਹੋ ਗਿਆ ਤੇਰਾ ਸਰੀਰ, ਅੰਤ ਨੂੰ ਛੁੱਟੀ ਜਾਣੇ ਹੈ। ਜਿਹੜੇ ਰਸ ਦੇਣ ਵਾਲੇ ਸੰਬੰਧੀਆਂ ਨੂੰ ਮੂੰਹ ਮੋੜ ਲੈਣਾ ਹੈ, ਅਤੇ ਜਿਹੜੇ ਇੰਦਰੀ ਉਹ ਵੀ ਰਸ ਦੇਣੋਂ ਹਟ ਜਾਣਗੇ। ਇਸ ਪ੍ਰਕਾਰ ਵਿਸ਼ਿਆਂ ਦੇ ਰਸਾਂ ਨੂੰ ਮਨ ਦੇ ਅੰਦਰੋਂ ਇਹ ਜਿਹੜੇ ਤੂੰ ਲਾਲਸਾ ਕਰਦੇ ਨੂੰ ਛੱਡ ਦੇ, ਇਹ ਛੱਡਣੇ ਯੋਗ ਹੈ, ਅੰਤ ਨੂੰ ਤੈਨੂੰ ਇਹ ਛੱਡ ਹੀ ਜਾਣਗੇ। ਜੇ ਜਿਉਂਦਾ ਛੱਡਦੇ ਤਾਂ ਤਿਆਗੀ ਬਣ ਸਕਦਾ ਹੈ।
ਉੜ ਜ
ਰਹੇ ਵਿਸ਼ਿਆਂ ਵਿੱਚ ਰਸੂਆ ਰਸੀਆ ਹੋ ਰਿਹਾ ਹੈ।
ਉੜ ਜ ਰਹੇ ਰੇ ਬਾਵਰ ਗਾਵਰ,
ਉੜ ਰਹੇ ਰੇ ਫਸ ਰਹੇ ਰੇ ਬਾਵਰ। ਇਹ ਕਮਲੇ ਜਿਵੇਂ ਸਦਾਈ ਆਦਮੀ ਜੇ ਹੱਸੀ ਜਾਂਦਾ ਹੱਸੀ ਜਾਂਦਾ, ਜੇ ਰੋਈ ਜਾਂਦਾ ਰੋਈ ਜਾਂਦਾ, ਇਉਂ ਬਾਵਰ ਕਮਲੇ ਵੀ ਨਹੀਂ ਉੜ ਜਿਹੜੇ ਫਸ ਰਿਹਾ ਹੈ, ਤੇ ਗਾਵਰ ਨਾਲ ਗਵਾਰ ਹੋ ਰਿਹਾ, ਬੇਸਮਝ ਹੋ ਰਿਹਾ ਹੈ। ਚਲਾਲ ਵੀ ਨਹੀਂ ਆਈ, ਗਵਾਰ ਗਵਾਲੇ ਵੀ ਨਹੀਂ ਆਈ ਹੈ। ਇੰਦਰੀਆਂ ਨੂੰ ਕੋਈ ਗਊਆਂ ਨੂੰ ਵਿਸ਼ੇ ਨੂੰ ਕੋਈ ਧਾ ਚਗਾਉਣਾ ਗਵਾਲਾ ਹੈ, ਤੇ ਗਵਾਰ ਬਸਮਝ ਹੋ ਰਿਹਾ ਹੈ।
ਜਿਉ ਕਿਰਖ ਹਰਿਆਓ
ਕਟੂਆ, ਵਿਸ਼ਿਆਂ ਨੂੰ ਦੌੜ ਦੌੜ ਕੇ ਚੱਲਦੇ, ਜਿਵੇਂ ਰਿਹਾ ਪਸ਼ੂ ਜਿਹੜਾ ਹੁੰਦਾ ਹੈ ਉਹ ਖੇਤੀ ਨੂੰ ਆ ਕੇ ਪੈਂਦਾ ਹੈ। ਜਿਸ ਵੇਲੇ ਕੀਲੇ ਤੋਂ ਖੁੱਲਿਆ ਨਹੀਂ ਤੇ ਰਿਹਾ ਪਸ਼ੂ ਖੇਤੀ ਚ ਪਿਆ ਨੀ, ਇਵੇਂ ਪਰਾਏ ਹੱਕ ਰੂਪੀ ਖੇਤੀ ਨੂੰ ਰਿਹਾ ਪਸ਼ੂ ਵੀ ਨੀ ਆਈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਨਿਯਮ ਨੂੰ ਛੱਡ ਕੇ ਹਰਿਆਏ ਪਸ਼ੂ ਵੀ ਨੀ ਆਈ। ਬਗਾਨੇ ਖੋਰ ਹੀ ਚੰਗੇ ਲੱਗਦੇ ਨੇ, ਪਰਾਏ ਘਰਾਂ ਨੂੰ ਤੱਕਦਾ ਰਹਿੰਦਾ ਹੈ। ਪਸ਼ੂ ਜਿਵੇਂ ਹਰਿਆ ਪਸ਼ੂ ਹੁੰਦਾ, ਇਸ ਪ੍ਰਕਾਰ ਦੀ ਹਾਲਤ ਹੈ। ਹਰੇ ਵਾਜ ਨੂੰ ਦੇਖ ਕੇ ਜਿਵੇਂ ਪਸ਼ੂ ਪੈਂਦਾ
ਰਿਹਾ,
ਨੀ ਚੁੱਕਦੇ ਹੁੰਦੇ ਖੇਤੀਆਂ ਨੂੰ, ਪੈਂਦੇ ਭੁੱਖੇ ਤੇ ਆਏ ਰਹਿੰਦੇ ਡੰਡੇ ਖਾਂਦੇ ਹੈ।
ਰਹਾਓ ਜੋ ਜਾਣ ਹੈ ਤੂੰ ਆਪਣੇ ਕਾਜ,
ਜਿਹੜਾ ਤੂੰ ਜਾਣਦਾ ਤੇ ਮੇਰੇ ਕੰਮ ਆਉਣਗੇ ਪਦਾਰਥ।
ਤੋ ਸੰਗ ਨਾ ਚੱਲ ਤੇਰਾ ਤਸੂਆ,
ਉਹ ਪਿਆਰਿਆ ਤੇਰੇ ਨਾਲ ਦੋ ਸੂਤ ਸੰਪਰਦਾਇ ਵਿੱਚ ਤਸੂਏ ਦਾ ਅਰਥ ਦੋ ਸੂਤ ਹੈ, ਦੋ ਸੂਤ ਭਰ ਵੀ ਤੇਰੇ ਨਾਲ ਨੀ ਉਹ ਚੱਲਣਗੇ। ਤੇ ਕਾਰੀਗਰਾਂ ਦੇ ਹਿਸਾਬ ਅਨੁਸਾਰ ਤਸੂਆ ਚੌਵੀਵਾਂ ਹਿੱਸਾ ਸੂਤ ਜਿਹੜਾ ਗੱਜਦਾ ਉਹਨੂੰ ਉਹ ਤਸੂ ਕਹਿੰਦੇ ਹੈ। ਕਾਰੀਗਰ ਜਿਹੜੇ ਹਨ ਉਹ ਸੂਤ ਦੇ ਚੌਵੀਵੇਂ ਹਿੱਸੇ ਗੱਜਦੇ ਚੌਵੀਵੇਂ ਹਿੱਸੇ ਨੂੰ ਤਸੂਆ ਕਹਿੰਦੇ ਹਨ। ਤੇ ਸੰਪਰਦਾਇ ਚ ਦੋ ਸੂਤ ਦਾ ਨਾਮ ਹੈ। ਸੋ ਉਹ ਤੇਰੇ ਨਾਲ ਦੋ ਸੂਤ ਵੀ ਜਾਂ ਚੌਵੀਵੇਂ ਹਿੱਸਾ ਗੱਜਦਾ ਵੀ ਕੋਈ ਪਦਾਰਥ ਨਹੀਂ ਜਾਵੇਗਾ।
ਨਾਂਗੂ ਆਯੂ ਨਾਂਗ ਸਿਧਾਤੀ,
ਇਹ ਜੀਵ ਤੋਂ ਲੰਘਾ ਇਹ ਦੁਨੀਆਂ ਚ ਆਇਆ ਹੈ, ਜਦੋਂ ਆਇਆ ਸੀ ਆਪ ਨਾਂਗੇ ਆਵਨ ਨਾਂਗੇ ਜਾਣਾ, ਉਸ ਵੇਲੇ ਕੋਈ ਪਦਾਰਥ ਲੈ ਕੇ ਨਹੀਂ ਸੀ ਆਇਆ ਜਦੋਂ ਆਇਆ ਸੀ ਤੂੰ, ਬੇਪਤਾ ਕੋਈ ਤੇਰੇ ਕੱਛ ਤਹਿਮਤ ਧੋਤੀ ਕਹਾਈ ਕੋਈ ਨਹੀਂ ਸੀ, ਨੰਗਾ ਹੀ ਆਇਆ ਸੀ ਦੁਨੀਆਂ ਵਿਚ
ਨਾਗ ਸਿਧਾਸੀ
ਅੰਤ ਨੂੰ ਭਾਈ ਨੰਗਾ। ਜਿਸ ਵਕਤ ਸਿਕੰਦਰ ਪਾਤਸ਼ਾਹ ਗੁਜਰਿਆ ਹੈ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨੂੰ ਗਿਆਨ ਹੋ ਗਿਆ ਸੀ, ਉਹਨੂੰ ਕਿਹਾ ਕਿ ਮੇਰੇ ਹੱਥ ਦੇ ਪੈਰ ਜਿਹੜੇ ਨੰਗੇ ਕਰਿਓ, ਬਾਵਨ ਨੇ ਵੀ ਇਵੇਂ ਕਿਹਾ ਸੀ। ਉਹ ਨੰਗੇ ਹੱਥ ਪੈਰ ਜਦੋਂ ਕੀਤੇ ਪੁੱਛਿਆ ਕੀ ਹੈ, ਕਹਿੰਦੇ ਇਹ ਬਾਦਸ਼ਾਹ ਹੋ ਕੇ ਇੱਡੀ ਦੁਨੀਆਂ ਤੇ ਖਲਕ ਤੇ ਰਾਜ ਕਰਨ ਵਾਲਾ ਨੰਗੇ ਪੈਰ ਹੱਥੀ ਚੱਲਿਆ, ਕੋਈ ਚੀਜ਼ ਨਹੀਂ ਲੈ ਕੇ ਚੱਲਿਆ, ਇਸ ਪ੍ਰਕਾਰ ਨੰਗਾ ਹੀ ਅੰਤ ਨੂੰ ਚੱਲਿਆ ਜਾਏਗਾ।
ਫੇਰ ਫਿਰਿਓ ਆਰ ਕਾਲ ਗ੍ਰਸ ਹੁਆ,
ਫੇਰ ਫਿਰਿਓ ਬਾਰ ਬਾਰ ਤੂੰ ਫੇਰ ਫੇਰ ਵਿਸ਼ਿਆਂ ਚ ਫਿਰਦਾ ਰਹਿੰਦਾ ਮੁੜ ਮੁੜ ਕੇ, ਹਰਿਆ ਪਸ਼ੂ ਜਿਵੇਂ ਤੂੰ ਖੇਤੀ ਨੂੰ ਹਰੇ ਵਾਈ ਨੂੰ ਪੈਂਦਾ, ਇਵੇਂ ਪਰਾਇਆ ਦੇ ਰੂਪ ਵੇਖ ਕੇ ਮੋਹਤ ਹੋਇਆ ਰਹਿੰਦਾ ਹੈ। ਇਉਂ 84 ਦੇ ਫੇਰ ਤੈਨੂੰ ਫੇਰਿਆ ਗਿਆ, ਬਾਰ ਬਾਰ ਮਾਰੇ ਗਲ ਵਿਚ ਸਿੱਟਿਆ ਗਿਆ, ਹਰ ਕਾਲ ਗਸੂਆ ਤੇ ਬਾਰ ਬਾਰ ਜੂਨਾਂ ਚ ਫੇਰਿਆ ਗਿਆ, ਫੇਰਿਆਂ ਚ 84 ਲੱਖ ਜੂਨ ਦੇ ਵਿਚ ਅੱਗੇ
ਹਰ ਕਾਲ ਗ੍ਰਸ
ਅਤੇ ਨਾਲ ਤੈਨੂੰ ਕਾਲ ਗ੍ਰਸਦਾ ਰਿਹਾ ਪਕੜਦਾ ਰਿਹਾ, ਹਰੇਕ ਦੇਹ ਦੇ ਅੰਤ ਵੇਲੇ ਕਾਲ ਤੈਨੂੰ ਖਾਂਦਾ ਰਿਹਾ ਪਕੜਦਾ ਰਿਹਾ, ਇਹ ਤੇਰੀ ਹਾਲਤ ਹੋਈ।
ਪੇਖ ਪੇਖ ਹਰੇ ਕੁਸੁੰਭ ਕੀ ਲੀਲਾ,
ਅਰੇ ਭਾਈ ਜਿਹੜੇ ਪਦਾਰਥ ਤੈਨੂੰ ਵੇਖਦੇ ਨੇ, ਜਿਨ੍ਹਾਂ ਦੇ ਵੇਖਣ ਚ ਦ੍ਰਿਸ਼ਟੀ ਲਾਈ ਹੋਈ ਹੈ, ਇਹ ਜਿਹੜੇ ਤੂੰ ਪਦਾਰਥ ਵੇਖਦੇ ਵੇਖਣੇ ਯੋਗ ਮੰਨ ਕੇ, ਇਹਦਾ ਕੁਸੁੰਭੇ ਦੀ ਜਿਵੇਂ ਲੀਲਾ ਹੁੰਦੀ ਨਾ ਖੇਲ ਹੁੰਦੀ ਹੈ, ਕੁਸੁੰਬੇ ਦਾ ਰੰਗ ਜਿਹੜਾ ਹੈ ਕੱਚਾ ਹੁੰਦਾ ਹੈ, ਜਦੋਂ ਬਸਤਰ ਨੂੰ ਦੇ ਦਈਏ ਕੁਸੁੰਬੀ ਰੰਗ, ਪਾਣੀ ਪੈਣ ਨਾਲ ਡੱਬ ਖੜਬਾ ਹੋ ਜਾਂਦਾ। ਇਸੇ ਪ੍ਰਕਾਰ ਮਾਇਆ ਦਾ ਰੰਗ ਕੁਸੁੰਬੇ ਦੇ ਰੰਗ ਵੀ ਨਿਆਈ ਹੈ ਕੱਚਾ, ਜਦੋਂ ਰੋਗ ਰੂਪੀ ਪਾਣੀ ਪੈ ਗਿਆ ਉਦੋਂ ਹੀ ਡੱਬ ਖੜਬਾ ਹੋ ਜਾਏਗਾ, ਉਦੋਂ ਕਿਸੇ ਦਾ ਅੰਗ ਮਾਰਿਆ ਗਿਆ, ਕਿਸੇ ਦਾ ਕੁਝ ਨਾਸ਼ ਹੋ ਗਿਆ, ਇਹਦਾ ਕੁਝ ਨਾਸ਼ ਹੋ ਗਿਆ, ਕੋਈ ਜਵਾਨ ਬੰਦ ਹੋ ਗਈ, ਕਿਉਂ ਕੁਸੁੰਬੇ ਦੇ ਰੰਗ ਵੀ ਨਹੀਂ ਆਈ। ਇਹ ਲੀਲਾ ਪਦਾਰਥ ਦੀ ਮੈਕੀ ਖੇਲ ਹੈ, ਨਾਸ਼ਵੰਤ ਹੈ, ਸਦਾ ਇੱਕ ਰਸ ਨਹੀਂ ਰਹਿਣਾ।
ਰਾਜ ਮਾਜ ਤੈਨੂੰ ਲੋ ਹਸੂਆ,
ਅਤੇ ਤੇਰੀ ਆਦਤ ਐਸੀ ਭੈੜੀ ਪੈ ਗਈ ਹੈ, ਤੂੰ ਰਜ ਰਜ ਕੇ ਇਹਨਾਂ ਚ ਮਚਕਾਰੇ ਮਾਰ ਵਰਨ ਤਦਾਕਾਰ ਹੋ ਕੇ, ਜਿਹੜਾ ਮੂੰਹ ਦੇ ਨਾਲ ਫੁਕਾਰੇ ਜੇ ਮਾਰਨੇ ਮਚਕਾਰੇ ਮਾਰਨੇ ਹੈ, ਇਸ ਪ੍ਰਕਾਰ ਰਚ ਕਰਕੇ ਉਹਨਾਂ ਚਿੱਤ ਨੂੰ ਮਜ ਤਦਾਕਾਰ ਕਰਕੇ ਲਾ ਲਾ ਕੇ ਇਹਨਾਂ ਦੇ ਨਾਲ ਮਿਲ ਕੇ ਹੱਸਦਾ ਰਹਿੰਦਾ, ਤੈਨੂੰ ਪਤਾ ਨੀ ਕਿ ਕਾਰਨ ਪਕੜ ਲੈਣਾ ਹੈ।
ਚੀਜ਼ ਗੋਲ
ਬਜ਼ਾਰ ਜਾ ਕੇ ਤੈਨੂੰ ਮਚਕੇ ਮਚਕਾਰੇ ਮਾਰ ਮਾਰ ਕੇ, ਜਿਵੇਂ ਚਾਹ ਪੀਣ ਵਾਲੇ ਆਦਮੀ ਲਿਪਟਨ ਨੂੰ ਪੀ ਪੀ ਕੇ ਬੜੇ ਫੁਕਾਟੇ ਜੇ ਮਾਰਦੇ ਹੈ ਕਿ ਬੜਾ ਰਸ ਆਇਆ, ਇਸ ਪ੍ਰਕਾਰ ਮਚਕਾਰੇ ਮਾਰ ਮਾਰ ਕੇ ਉਹਨਾਂ ਪਦਾਰਥਾਂ ਚ ਲਾ ਕਰਕੇ ਹੱਸਦਾ ਰਹਿੰਦਾ, ਪ੍ਰਸੰਨ ਹੁੰਦਾ ਰਹਿੰਦਾ ਹੈ।
ਚੀਜ਼ ਡੋਰ ਦਿਨ ਸਾਰ ਰਹਿਣੀ,
ਤੇਰੀ ਉਮਰ ਰੂਪੀ ਜਿਹੜੀ ਡੋਰ ਹੈ ਇਹ ਰਾਤ ਦਿਨੇ ਗੁਜ਼ਰਦੀ ਜਾ ਰਹੀ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਝ ਰਹਿਣ ਫਿਰਨਾ ਹੀ, ਉਮਰ ਰੂਪੀ ਤੇਰੀ ਡੋਰ ਜਿਹੜੀ ਸਦਾ ਨੀ ਰਹਿਣੀ, ਇਹ ਸ਼ੀਗੀ ਨਾਸ਼ ਹੁੰਦੀ ਜਾਂਦੀ ਹੈ, ਜਿੰਨੇ ਦਿਨ ਗੁਜ਼ਰ ਗਏ ਉਹਨਾਂ ਤੋਂ ਵਧਿਆ ਨੀ, ਉਹਨੀ ਉਮਰ ਮੁੱਕ ਚੁੱਕੀ ਹੈ।
ਕੋ ਕਾਜ ਨਾ ਕੀਨੂੰ ਕਛੂ,
ਆਪਣੇ ਜੀ ਦੇ ਉਧਾਰ ਦਾ ਕੰਮ ਚਾਹੀਦਾ ਸੀ, ਜਿਸ ਕਰਕੇ ਵਕਾਰਾਂ ਤੋਂ ਬਚ ਜਾਂਦਾ, ਨਰਕ ਤੋਂ ਬਚ ਜਾਂਦਾ, ਦੁਨੀਆਂ ਦੀਆਂ ਸਜਾਵਾਂ ਤੋਂ ਬਚ ਜਾਂਦਾ, ਵਾਹਿਗੁਰੂ ਦਾ ਝੂਠਾ ਨਾ ਹੋਣਾ ਪੈਂਦਾ, ਇਹ ਜੀਵ ਦਾ ਕੰਮ ਸੀ ਮੁਕਤ ਕਰ ਲੈਣਾ ਆਪ ਨੂੰ। ਅਵਰ ਕਾਜ ਤੇਰੇ ਕਿਤੇ ਮਕਾਨ ਸਾਧ ਸੰਗਤ ਭਾਈ ਕੇਵਲ ਨਾ, ਇਹ ਜੀਵ ਦਾ ਤੇਰਾ ਕੰਮ ਸੀ ਆਉਣ ਵਾਲਾ ਪ੍ਰਲੋਕ ਦੇ, ਉਹ ਕੁਝ ਵੀ ਤੂੰ ਨੀ ਕੀਤਾ, ਬਗਾਰੀ ਵੀ ਨਹੀਂ ਭਟਕਦਾ ਫਿਰਦਾ ਰਿਹਾ।
ਕਰਤ ਕਰਤ ਇਹ ਵੀ ਬਿਰਧਾਨੋ,
ਹੁਣ ਕਰਦੇ ਆ ਬਾਲਕ ਅਵਸਥਾ ਜੇ ਖੇਲਾਂ ਚ ਗੁਜ਼ਰ ਗਈ, ਜਵਾਨੀ ਅਵਸਥਾ ਭੋਗਾਂ ਚ ਗੁਜ਼ਰ ਗਈ, ਘਰ ਦੀ ਜਵਾਨੀ ਸੰਸਿਆ ਚ ਗੁਜ਼ਰ ਗਈ, ਬੁਢੇਪਾ ਹੋ ਕੇ ਕੁਝ ਵੀ ਨਾ ਕਰ ਸਕੇ ਆ, ਕਿਉਂ ਕਰ ਲੈਨੇ ਆ ਕਰ ਲੈਨੇ ਆ, ਜੇ ਕੀ ਕਾਲੀ ਹੈ ਜੇ ਬਥੇਰੀ ਉਮਰ ਆ, ਜੇ ਧੌਲੇ ਨੀ ਆਏ, ਕਿਉਂ ਕਰਦਾ ਕਰਦਾ ਬਿਰਧ ਹੋ ਗਿਆ। ਸਾਹਿਬ ਕਹਿੰਦੇ ਹਨ ਵਿਸ਼ਿਆਂ ਨੂੰ ਮਾਇਆ ਨੂੰ ਇਕੱਠੀ ਕਰਦਾ ਕਰਦਾ ਬੁੜਾ ਹੋ ਗਿਆ, ਬਿਰਧ ਹੋ ਗਿਆ।
ਹਾਰਿਓ ਉਕਤੇ ਤਨ ਕੀ ਨਸੂਆ,
ਫੇਰ ਤੇਰਾ ਉਕਤ ਜਿਹੜਾ ਕਸੂ ਜਵਾਨ ਵੀ ਹਾਰ ਗਈ, ਜਵਾਨ ਕਰਕੇ ਵੀ ਆਪਦੀ ਗੱਲ ਨਹੀਂ ਦੱਸ ਸਕਦਾ, ਉਗਤ ਕਸਨ ਵੀ ਹਾਰ ਗਿਆ, ਤੇਰਾ ਬੋਲਚਾਲ ਵੀ ਬੰਦ ਹੋ ਗਿਆ। ਉਸ ਵੇਲੇ ਜਿਵੇਂ ਸੱਤਵੇਂ ਪਤਾਲ ਚ ਕੋਈ ਬੋਲ ਰਹੀ ਜੀ ਆਵਾਜ਼ ਰਹੀ ਤੇਰੀ, ਇਹ ਉਗਤ ਕਸਨ ਵੀ ਚਤਰਾਹੀ ਜਿਹੜੀ ਵੀ ਉਹ ਵੀ ਹਾਰ ਗਈ ਤੇਰੀ ਉਗਤੇ। ਸਾਰੇ ਉਕਤੇ
ਤਨ ਖੀਨ ਸੂਆ
ਅਤੇ ਸਰੀਰ ਵੀ ਖੀਨ ਸੂਆ, ਸਰੀਰ ਦਾ ਬਲ ਵੀ ਖੀਨ ਹੋ ਗਿਆ ਅਤੇ ਵੀ ਅਜੇ ਵੀ ਅਸੂਆ ਈਰਖਾ ਨਹੀਂ ਛੱਡਦਾ। ਇਸ ਪ੍ਰਕਾਰ ਤਨ ਦਾ ਬਲ ਵੀ ਖੀਨ ਸੂਆ ਖੀਨ ਅਸੂਆ ਹੋ ਗਿਆ ਹੈ।
ਜਿਉ ਮੋਹਿਓ ਉਨ ਮੋਹਨੀ ਬਾਲਾ,
ਜਿਉ ਜਨਮ ਤੋਂ ਲਾ ਕੇ ਬਾਲਕ ਅਵਸਥਾ ਤੋਂ ਲਾ ਕੇ ਉਹ ਬਾਲਾ ਕੌਣ ਮਾਇਆ ਜਿਹੜੀ ਹੈ ਬਲ ਵਾਲੀ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਉਸ ਜਿਉ ਤੈਨੂੰ ਮੋਹਿਆ ਹੈ
ਉਸ ਤੇ ਘਟੈ ਨਾਹੀ ਰੁਚ ਚਸੂਆ।
ਬਾਲਕ ਅਵਸਥਾ ਤੋਂ ਜਵਾਨੀ ਗੁਜਰ ਗਈ, ਬੁਢੇਪਾ ਆ ਗਿਆ, ਹੁਣ ਮਰਨ ਦਾ ਸਮਾਂ ਆ ਗਿਆ, ਉਸ ਤੇ ਘਟੈ ਨਾਹੀ ਰੁਚ ਚਸੂਆ। ਚਸੂਆ ਦੋ ਇਸ ਪ੍ਰਕਾਰ ਚਸੂ ਮਾਤਰ ਸਾਧ ਸੰਗਤ ਜੀ ਪੰਜ ਪੰਦਰਾਂ ਵਾਰੀ ਅੱਖ ਮੀਤੀਏ ਤੇ ਖੋਲੀਏ ਇੱਕ ਵਿਸਵਾ ਹੁੰਦਾ ਹੈ, ਪੰਦਰਾਂ ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ, ਪੰਦਰਾਂ ਅਨਵੇਖਾਂ ਦਾ ਇੱਕ ਵਿਸਵਾ ਹੈ ਤੇ ਪੰਦਰਾਂ ਵਿਸਵਿਆਂ ਦਾ ਇੱਕ ਚਸੂ ਹੈ, ਸੋ ਤੀਹਾਂ ਚਸੂਆਂ ਦਾ ਇੱਕ ਪਲ ਹੈ, ਸੱਠਾਂ ਪਲਾਂ ਦੀ ਘੜੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ
ਉਸ ਤੇ ਘਟੈ ਨਾਹੀ ਰੁਚ ਚਸੂਆ।
ਚਸੂਆ ਪੰਦਰਾਂ ਵਾਰੀ ਅੱਖ ਫਰਕਣਾ ਵਿਸਵਾ ਤੇ ਪੰਦਰਾਂ ਵਿਸਵਿਆਂ ਦਾ ਇੱਕ ਚਸੂਆ, ਉਹ ਚਸਾ ਮਾਤਰ ਵੀ ਤੇਰੀ ਰੁਚੀ ਘਟਦੀ ਨੀ, ਬਹੁਤੀ ਬਣਦੀ ਰਹਿੰਦੀ, ਚਸਕਾ ਲੱਗਾ ਹੀ ਰਹਿੰਦਾ ਉਸ ਪਾਸੇ ਦਾ।
ਜਗ ਐਸਾ ਮੋਹੇ ਗੁਰ ਹੈ ਦਿਖਾਇਓ,
ਇਹੋ ਜਿਹਾ ਜਗ ਤੂੰ ਇਹੋ ਜਿਹਾ ਤੈਨੂੰ ਦੱਸਿਆ ਹੈ। ਮੈਨੂੰ ਸਤਿਗੁਰੂ ਨਾਨਕ ਦੇਵ, ਗੁਰੂ ਰਾਮਦਾਸ ਸਾਹਿਬ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ, ਪ੍ਰਗਟ ਕਰਕੇ ਗੁਰਸਿੱਖਾ ਦਿਖਾਤਾ ਹੈ।
ਤੋ ਸਰਨ ਪਰਿਓ ਤਜ ਗਰਵ ਦਸੂਆ,
ਅਸੀਂ ਤਾਂ ਭਾਈ ਉਦੋਂ ਜਿਹੜਾ ਗੁਣਾਂ ਦਾ ਗਰਵ ਕਰਨਾ ਸੀ, ਹੰਕਾਰ ਕਰਨਾ ਸੀ, ਵਿਦਿਆ ਦਾ ਹੰਕਾਰ ਕਰਨਾ ਸੀ, ਰੂਪ ਦਾ ਹੰਕਾਰ ਕਰਨਾ ਸੀ, ਧਨ ਦਾ ਹੰਕਾਰ ਕਰਨਾ ਸੀ, ਦੁਨੀਆਂ ਦੀ ਪ੍ਰਭੂਤਾ ਦਾ ਹੰਕਾਰ ਕਰਨਾ ਸੀ, ਉਹ ਸਭ ਕੁਝ ਛੱਡ ਕੇ
ਤੋ ਸਰਨ ਪਰਿਓ ਤਜ ਗਰਵ ਦਸੂਆ,
ਉਹ ਗਰਵ ਹੰਕਾਰ ਛੱਡ ਦਿੱਤਾ, ਸਾਰਾ ਅਹੰਕਾਰ ਜਿਹੜਾ ਸੂਆ ਹੋਣਾ ਸੀ ਪੈਦਾ, ਉਹ ਸਭ ਛੱਡ ਕੇ ਸ਼ਰਨ ਪੈ ਗਏ ਹੈ। ਗਰਭ ਤੇ ਅਸੂਆ ਵਿਆਕਰਨ ਦੇ ਰੀਤੀ ਨਾਲ ਐੜੇ ਹਰੇਕ ਅੱਖਰ ਵਿਚ ਹੁੰਦੇ ਹੈ। ਗਰਭ ਅਹੰਕਾਰ ਕਰਨਾ ਸੀ ਜਿਹੜਾ, ਤੇ ਅਸੂਆ ਈਰਖਾ ਕਰਨੀ ਸੀ ਜਿਹੜੀ, ਇਹ ਦੋਵੇਂ ਛੱਡ ਕੇ ਮਹਾਰਾਜ ਦੀ ਸ਼ਰਨ ਪੈ ਗਏ ਹੈ। ਨਾ ਹੁਣ ਹੰਕਾਰ ਕਰਦੇ, ਨਾ ਕਿਸੇ ਨਾਲ ਈਰਖਾ ਕਰਦੇ ਹਾਂ।
ਮਾਰਗ ਪ੍ਰਭ ਕੋ ਸੰਤ ਬਤਾਇਓ,
ਇਹ ਸੰਤ ਗੁਰਾਂ ਨੇ ਸਾਨੂੰ ਵਾਹਿਗੁਰੂ ਦਾ ਰਸਤਾ ਦੱਸ ਦਿੱਤਾ ਹੈ।
ਜਿਹੜੀ ਨਾਨਕ ਦਾਸ ਭਗਤ ਹਰ ਜਸੂਆ,
ਉਹ ਕਿਹੜਾ ਮਾਰਗ ਹੈ ਮਹਾਰਾਜ ਸਾਨੂੰ ਵੀ ਦੱਸ ਦਿਓ। ਮਹਾਰਾਜ ਕਹਿੰਦੇ ਬਿਰਦ ਕੀਤੀ ਹੈ, ਦਾਸਾ ਭਾਵ ਧਾਰ ਕੇ ਗੁਰੂ ਜੀ ਕਹਿੰਦੇ ਨੇ, ਹਰੀ ਦਾ ਜਿਹੜਾ ਜਸ ਕਰਨਾ, ਭਗਤੀ ਕਰਨੀ ਹੈ, ਕੀਰਤਨ ਕਰਨਾ, ਵਾਹਿਗੁਰੂ ਜੀ ਇਕੱਲੇ ਬੈਠ ਕੇ ਸਿਮਰਨ ਭਗਤੀ ਕਰਨੀ ਤੇ ਸੰਗ ਚ ਬੈਠ ਕੇ ਜਸ ਕਰਨਾ, ਕੀਰਤਨ ਕਰਨਾ, ਇਹ ਭਗਤੀ, ਦਾਸ ਆਪ ਨੂੰ ਕਹਾਉਣਾ, ਹੰਕਾਰ ਨਾ ਕਰਨਾ, ਇਹ ਹੈ ਵਾਹਿਗੁਰੂ ਤੋਂ ਮਿਲਣ ਦਾ ਰਾਹ। ਇਹ ਸੰਤ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਗੁਰੂ ਰਾਮਦਾਸ ਜੀ ਨੇ ਦੱਸਿਆ, ਇਹ ਦ੍ਰਿੜ ਕਰ ਲਿਆ ਅਸੀਂ ਕਿ ਵਾਹਿਗੁਰੂ ਦਾ ਕੀਰਤਨ ਕਰਨਾ, ਵਾਹਿਗੁਰੂ ਦੀ ਸਿਮਰਨ ਭਗਤੀ ਕਰਨੀ ਤੇ ਆਪ ਨੂੰ ਦਾਸ ਮੰਨਣਾ, ਇਹ ਦ੍ਰਿੜ ਕਰ ਲਈਏ, ਇਹ ਵਾਹਿਗੁਰੂ ਦਾ ਰਸਤਾ ਹੈ, ਸਤਿਗੁਰੂ ਸੰਤਾਂ ਨੇ ਕਿਰਪਾ ਕਰਕੇ ਦੱਸਿਆ ਹੈ।
ਗੌੜੀ ਮਹੱਲਾ ਪੰਜਵਾਂ, ਕੁਝ ਬਿਨ ਕਵਨ ਹਮਾਰਾ।
ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰੋ ਭਾਈ, ਇੱਕ ਚਿੱਤ ਜੋੜ ਕੇ, ਜਦੋਂ ਜੋ ਔਕੜ ਆ ਬਣੇ ਉਸ ਵੇਲੇ ਆਦਮੀ ਕੋਈ ਰਾਖਾ ਨਾ ਰਵੇ, ਉਸ ਵੇਲੇ ਪਰਮੇਸ਼ੁਰ ਚੇਤੇ ਕਰੀਦਾ, ਸਦਾ ਵਾਸਤੇ ਚੇਤੇ ਕਰਨਾ ਚਾਹੀਦਾ। ਇਸ ਤਰ੍ਹਾਂ ਬੇਨਤੀ ਕਰੀਏ,
ਕੁਝ ਬਿਨ ਕਵਨ ਹਮਾਰਾ,
ਪਰਮੇਸ਼ੁਰ ਆਪ ਤੋਂ ਬਿਨਾਂ ਸਾਡਾ ਕੌਣ ਹੈ, ਆਪ ਕੋਈ ਵੀ ਨਹੀਂ ਹੋਰ ਸਾਡਾ ਤਮਾਮ ਦੁਨੀਆਂ ਵਿੱਚੋਂ।
ਮੇਰੇ ਪ੍ਰੀਤਮ ਪ੍ਰਾਣ ਆਧਾਰ,
ਮੇਰੇ ਪ੍ਰੀਤਮ, ਮੇਰੇ ਪ੍ਰਾਣਾਂ ਦੇ ਆਸਰਾ ਨੂੰ ਮਾਤਾ ਦੇ ਗਰਭ ਚ ਰੱਖਿਆ ਕਰਨ ਵਾਲੇ ਮੇਰੇ ਪ੍ਰੀਤਮ, ਇਸ ਦੁਨੀਆਂ ਚ ਮੇਰੇ ਪ੍ਰਾਣਾਂ ਦੇ ਆਸਰਾ, ਪਰਮ ਪ੍ਰੇਮ ਦਾ ਆਸਪਦ ਗੁਰੂ ਸਾਹਿਬ ਜੀ,
ਰਹਾਉ ਅੰਤਰ ਕੀ ਵਿਧ ਤੁਮ ਹੀ ਜਾਨੀ।
ਇਹ ਮਹਾਰਾਜ ਜੋ ਸਾਡੇ ਅੰਦਰਲੀ ਵਿਧੀ ਹਾਲਤ ਹੈ, ਕਾਮ ਕ੍ਰੋਧ ਸਮਝਾਉਂਦੇ ਹੈ, ਦੁੱਖ ਦਿੰਦੇ ਹੈ, ਉਹਨਾਂ ਦੀ ਜਿਹੜੀ ਨਿਵਰਤੀ ਕਰਨੀ ਹੈ, ਇਸ ਵਿਧੀ ਨੂੰ ਤੁਸੀਂ ਸੱਚੇ ਪਾਤਸ਼ਾਹ ਜਾਣਿਆ ਹੈ ਸਾਡੀ ਨੂੰ।
ਤੁਮ ਹੀ ਸੱਜਣ ਸੁਹੇਲੇ,
ਤੁਸੀਂ ਸੱਚੇ ਪਾਤਸ਼ਾਹ ਜੀ ਪਰਲੋਕ ਵਿੱਚ ਸਾਡੇ ਸੱਜਣ ਹੋ, ਸੁਹਾਲੇ ਸੁਖੇਲੇ ਰੱਖਣ ਵਾਲੇ, ਮਾਤਾ ਦੇ ਗਰਭ ਦੇ ਵੀ ਤੁਸੀਂ ਸੱਜਣ ਹੋ, ਜਿਸ ਕਰਕੇ ਸਾਨੂੰ ਮਾਤਾ ਦੇ ਗਰਭ ਦੀ ਅੱਗ ਨਹੀਂ ਸਾੜ ਸਕੀ, ਸੁਹੇਲੇ ਰੱਖਿਆ ਹੈ, ਇਸ ਲੋਕ ਚ ਵੀ ਤੁਸੀਂ ਸੱਜਣ ਹੋ। ਅਤੇ ਪ੍ਰਲੋਕ ਚ ਤੁਸੀਂ ਸਹੇਲੇ ਸੁਖਦਾਇਕ ਰੱਖਣ ਵਾਲੇ ਹੋ।
ਸਰਬ ਸੁਖਾਂ ਮੈਂ ਤੁਝ ਤੇ ਪਾਏ,
ਅੰਤਰਯਾਮੀ ਸਾਰੇ ਸੁਖ ਜਿੰਨੇ ਹੈ ਉਹ ਸਾਰੇ ਆਪਦੇ ਪਾਸੋਂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾ ਹੈ ਇਹ ਸਾਰੇ ਸੁਖ ਅਸੀਂ ਮਹਾਰਾਜ ਤੁਹਾਥੋਂ ਹੀ ਪਾਏ ਹੈ।
ਮੇਰੇ ਠਾਕੁਰ ਅਗ ਹੈ ਅਤੁਲ,
ਮੇਰੇ ਠਾਕੁਰ ਸਰਬ ਕੇ ਸਵਾਮੀ ਮਾਲਕ ਪਰਮੇਸ਼ਰ, ਇਹ ਗ੍ਰਹਿਣ ਤੋਂ ਰਹਿਤ ਜੀਆਂ ਦੇ, ਫਿਰ ਤੁਲਣ ਮਾਪਣ ਤੋਂ ਰਹਿਤ ਪਰਮੇਸ਼ਰ, ਸੁਧ ਬੁੱਧੀ ਕਰਕੇ ਸੱਚੇ ਪਾਤਸ਼ਾਹ ਤਰਾਜੂ ਕਰਕੇ ਸ਼ਾਸਤਰ ਪ੍ਰਮਾਣ ਵੱਟੇ ਕਰਕੇ ਵਿਧੀ ਪੱਖ ਦੁਆਰਾ ਧੋਲੇ ਜਾਂਦੇ ਹੋ, ਨਿਖੇਦ ਪੱਖ ਦੁਆਰਾ ਧੋਲਣ ਤੋਂ ਰਹਿਤ ਹੋ, ਸ਼ਾਸਤਰ ਪ੍ਰਮਾਣ ਕੋਈ ਵੱਟਾ ਨਹੀਂ, ਸਹਿਣ ਭਾਵ ਪ੍ਰਮਾਣ ਹੀ ਇੱਕ ਹੈ, ਅਤੇ ਅਗਹਿ ਗ੍ਰਹਿਣ ਤੋਂ ਰਹਿਤ ਸ਼ਕਤੀ ਬਿਰਤੀ ਕਰ ਗ੍ਰਹਿਣ ਨਹੀਂ ਕੀਤੇ ਜਾਂਦੇ, ਕਿਉਂ ਮਾਪਣ ਤੋਂ ਵੀ ਰਹਿਤ ਹੋ ਆਪ।
ਵਰਨ ਨਾ ਸਾਕੋ ਤੂੰ ਮਰੇ
ਰੰਗਾ, ਉਹ ਕਸਮ ਨਹੀਂ ਕੀਤੇ ਜਾਂਦੇ, ਸ਼ਿਨਮੈ ਰਾਵ ਰੰਗ ਕੋ ਕਰੀ, ਰਾਵ ਰੰਗ ਕਾ ਡਾਰੇ ਰੀਤੇ ਭਰੇ ਭਰੇ ਸੁਖਨਾਵਾ ਅਜੇ ਤੰਕ ਵਿਵਹਾਰੇ, ਤੁਹਾਡੇ ਕੌਂਤਕ ਮਹਾਰਾਜ ਜੀ ਵਰਨ ਕੀਤੇ ਨੀ, ਵਰਨ ਕਸਮ ਨੀ ਕੀਤੇ ਜਾ ਸਕਦੇ, ਰੰਗ ਕੌਂਤਕ ਰੰਗ ਢੰਗ ਰੰਗ ਅਨੇਕ ਤਰ੍ਹਾਂ ਦੇ ਰੰਗ, ਕਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਲ ਕਰਾਵੇ, ਉਹ ਗਿਣੇ ਨਹੀਂ ਜਾ ਸਕਦੇ ਆਪਦੇ
ਗੁਣ ਨਿਧਾਨ ਸੁਖ ਦਾਤੇ,
ਗੁਣਾਂ ਦੇ ਖਜ਼ਾਨੇ ਪਰਮੇਸ਼ਰ ਸੁਖਾਂ ਦੇ ਦਾਤਾ ਜੀ,
ਅਗਮ ਅਗੋਚਰ ਪ੍ਰਭ ਅਵਨਾਸੀ,
ਸੱਚੇ ਪਾਤਸ਼ਾਹ ਮਨ ਦੀ ਗਮਤਾ ਤੋਂ ਪਰੇ ਹੋ, ਆਪ ਅਗੋਚਰ, ਇੰਦਰੀਆਂ ਦੇ ਵੀ ਵਿਸ਼ੇ ਨੀ, ਅੱਖਾਂ ਦਾ ਵਿਸ਼ਾ ਰੂਪ ਨੀ ਦੇਖੇ ਜਾਓ, ਕੰਨਾਂ ਦਾ ਵਿਸ਼ਾ ਆਵਾਜ਼ ਨੀ ਸੁਣੇ ਜਾਓ, ਨਾਸਾਂ ਦਾ ਵਿਸ਼ਾ ਸੁਗੰਧੀ ਨੀ ਪਰਖੇ ਜਾਓ, ਚਮੜੀ ਦਾ ਵਿਸ਼ਾ ਸਪਰਸ਼ ਨੀ ਜਾਣੇ ਜਾਓ, ਇਉਂ ਵਿਸ਼ੇ ਹੋ ਅਗੋਚਰ ਹੋ, ਇੰਦਰੀਆਂ ਦੇ ਵਿਸ਼ੇ ਹੋ ਆਪ, ਆਗਮੋ ਅਗੋਚਰ
ਪ੍ਰਭ ਅਵਨਾਸ਼ੀ,
ਫੇਰ ਸਾਰਿਆਂ ਦੇ ਪ੍ਰਭੂ ਰਾਖੇ ਹੋ, ਪ੍ਰਭੂ ਸਮਰੱਥ ਹੋ, ਅਤੇ ਪਰ ਭੂ ਆਦਿਕ ਪੰਜਾਂ ਤੋਂ ਪਰਾ ਰੂਪ ਹੋ, ਸਾਰਿਆਂ ਨੂੰ ਪ੍ਰਗਟ ਕਰਨ ਵਾਲੇ ਹੋ, ਤੇ ਸਾਰਿਆਂ ਚ ਭੂਮਾ ਰੂਪ ਸ਼ੁੱਧ ਬ੍ਰਹਮ ਰੂਪ ਹੋ ਆਪ,
ਪੂਰੇ ਗੁਰ ਤੇ ਜਾਤੇ
ਹੋਏ ਸੱਚੇ ਪਾਤਸ਼ਾਹ ਅਵਨਾਸ਼ੀ ਹੋ, ਨਾਸ ਤੋਂ ਰਹਿਤ ਹੋ ਆਪ, ਹੋਰ ਸਾਰਾ ਸੰਸਾਰ ਬਨਾਸੀ ਹੈ, ਇਹ ਪੂਰਿਆਂ ਗੁਰਾਂ ਦੁਆਰਾ ਆਪਦੇ ਐਸੇ ਸਰੂਪ ਨੂੰ ਜਾਣਿਆ ਜਾਂਦਾ ਹੈ,
ਭ੍ਰਮ
ਅਸੀਂ ਜਾਣਿਆ ਹੈ ਸਤਿਗੁਰਾਂ ਦੁਆਰਾ,
ਭ੍ਰਮ ਭਉ ਕਾਟ ਕੀਏ ਨੇ ਕੇਵਲ,
ਇਹ ਸੱਚੇ ਪਾਤਸ਼ਾਹ ਸਾਡਾ ਧਰਮ ਵੀ ਘੱਟ ਦਿੱਤਾ, ਜੋ ਜੀਵੀ ਸੀ ਭੇਦ ਦਾ ਧਰਮ ਸੀ, ਭਉ ਵੀ ਸੱਚ ਪ੍ਰਕਾਰ ਦਾ ਮੇਲ ਦਿੱਤਾ, ਕੱਟ ਕੇ ਨੇ ਕੇਵਲ ਸ਼ੁੱਧ ਕਰ ਦਿੱਤਾ ਸਾਨੂੰ, ਨੇ ਵਿਸ਼ੇਸ਼ ਕਰਕੇ ਕੇਵਲ ਮੁਖ ਦੇ ਕੇ ਨੇ ਕੇਵਲ ਸ਼ੁੱਧ ਕਰ ਦਿੱਤਾ ਹੈ,
ਜਬ ਤੇ ਹਉਮੈ ਮਾਰ,
ਜਦੋਂ ਵੀ ਆਪ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਸਾਡੀ ਦੇਹ ਦੀ ਹਉਮੈ ਮਾਰ ਦਿੱਤੀ, ਕਿਰਪਾਲਤਾ ਕੀਤੀ, ਸੂਖਮ ਸਥੂਲ ਕਾਰਨ ਤਿੰਨਾਂ ਦੇਹਾਂ ਦੀ ਹਉਮੈ ਮਾਰਤੀ ਆਪ ਨੇ,
ਜਨਮ ਮਰਨ ਕੋ ਤੂੰ ਕੋ
ਸਹਸਾ, ਸੰਸਾ ਬਣਿਆ ਰਹਿੰਦੀ, ਮੈਂ ਜੰਮੂਗਾ ਮੈਂ ਮਰੂੰਗਾ, ਆਵਾਗਾਉਣ ਤਿਆਰ ਹੂੰ, ਇਹ ਆਪਦੀ ਕਿਰਪਾ ਕਰਕੇ ਜੰਮਣ ਮਰਨ ਦਾ ਸਾਰਾ ਸੰਸਾ ਚੱਕਿਆ ਗਿਆ,
ਸਾਧ ਸੰਗਤ ਦਰਸਾਰੀ,
ਸਾਧ ਸੰਗਤ ਦੁਆਰਾ ਆਪਦੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ, ਸਾਧ ਸੰਗਤ ਦੇ ਦਰਸਾਰੀ ਦਰਸ਼ਨੀ ਜਦੋਂ ਹੋਏ, ਸਾਧ ਸੰਗਤ ਕਰਕੇ ਰੀਹੇ ਸੱਚੀ ਦਰਸ਼ਨ ਕੀਤਾ ਪਰਮੇਸ਼ਰ ਦਾ, ਸਾਧ ਸੰਗਤ ਦਰਸਾਰੀ ਦਿਖਾਇਆ ਉਸ ਰੂਪ ਨੂੰ,
ਚਰਨ ਪਸਾਰ ਕਰੋ ਗੁਰ ਸੇਵਾ,
ਸੱਚੇ ਪਾਤਸ਼ਾਹ ਸੰਗਤ ਵਿਚੋਂ ਪ੍ਰਾਪਤ ਹੋਏ, ਸਤਿਗੁਰਾਂ ਦੇ ਚਰਨਾਂ ਨੂੰ ਮੈਂ ਧੋਣਾ ਕਰਾਂ, ਚਰਨਾਂ ਦੇ ਧੋਣ ਦੀ ਸੇਵਾ ਕਰਾਂ ਗੁਰਾਂ ਦੀ, ਚਰਨਾਂ ਨੂੰ ਪੁਖਾਰ ਪੱਖ ਲਵਾਂ ਗੁਰੂ ਸਾਹਿਬ ਦੇ ਚਰਨਾਂ ਦਾ, ਚਰਨਾਂ ਨੂੰ ਪੁਖਾਰ ਵੇਖਦਾ ਹੀ ਨਾ ਹਰ ਵਕਤ ਚਰਨਾਂ ਨੂੰ, ਪੁਖਾਰ ਦੇ ਤਿੰਨ ਹੈ, ਇੱਕ ਧੋਣਾ ਇੱਕ ਵੇਖਣਾ ਤੇ ਇੱਕ ਪੱਖ ਲੈਣਾ, ਸੋ ਗੁਰੂ ਸਾਹਿਬ ਦੀ ਕਹਿਲ ਕਰੀਏ,
ਬਾਹਰ ਜਾਓ ਲੱਖ ਵਾਰੀਆ,
ਲੱਖਾਂ ਵਾਰੀ ਮਹਾਰਾਜ ਆਪ ਤੋਂ ਬਾਹਰ ਨੇ ਜਾਈਏ, ਬਲਿਹਾਰ ਜਾਈਏ,
ਇਹ ਪ੍ਰਸਾਦ ਇਹੋ ਭਉ ਜਲ ਤਰੇ,
ਸਤਿਗੁਰੂ ਜੀ ਸਾਹਿਬ ਦੀ ਪ੍ਰਸਾਦ ਕਿਰਪਾ ਕਰਕੇ ਇਹ ਸੰਸਾਰ ਸਮੁੰਦਰ ਤੋਂ ਤਰੇ ਹਾਂ,
ਜਨ ਨਾਨਕ ਪ੍ਰੈ ਸੰਗ ਮਿਰਿਆ,
ਸਤਿਗੁਰੂ ਜੀ ਕਹਿੰਦੇ ਪਿਆਰੇ ਅਕਾਲ ਪੁਰਖ ਆਪ ਦੇ ਨਾਲ ਮਿਰਿਆ, ਸਾਡੀ ਬਿਰਤੀ ਮਿਲ ਗਈ ਹੈ, ਆਪ ਨੂੰ ਕਿਰਪਾ ਦ੍ਰਿਸ਼ਟੀ ਕਰਤੀ ਹੈ।